الحمد لله الحمد لله وكفى والصلاة والسلام على عباده الذين اصطفى أما بعد فأعوذ بالله السميع العليم من الشيطان الرجيم بسم الله الرحمن الرحيم يسبح لله ما في السماوات وما في الأرض الملك القدوس العزيز الحكيم هو الذي بعث في الأميين رسولا منهم يتلو عليهم آياته ويزكيهم ويعلمهم الكتاب والحكمة وإن كانوا من قبل لفي ضلال مبين صدق الله العلي العظيم رب اشرح لي صدري ويسر لي أمري واحلل عقدة من لساني يفقهوا قولي اللهم وفقنا لما تحب وترضى اے سورہ جمعہ ادھے وچوں دسیا گیا ہے کہ اللہ تعالیٰ دے رسول نے آدمی کیویں تیار کیتے جنہاں دے ذریعے اللہ تعالیٰ دا دین غالب کرن دی محنت کروائی جنہاں کولوں جہاد کروایا 12 سال تائیں نبی اکرم صلی اللہ علیہ وسلم نے مکے دے وچ اسے ہی بنیاد دے اتے بنیادی اپنی دعوت جیڑی ہے انہوں پھیلایا اور وہ لوگ تیار ہوئے یہ حضرت سورہ جمعہ دے وچ دوسری آیت وچ دسیا گیا ہے کہ کی طریقے کار اختیار کیتا گیا انہاں لوکاں تیار کرن لئی. یہ بنیادی کم ہے جڑا کرنا پیندا ہے تے پھر ہی انساناں دے اندر وہ خوبیاں پیدا ہوندیاں نے کہ جڑے اللہ تعالیٰ دے دین دے غلبے دی جہاد کر سکدے. فرمایا یسبح للہ ما فی السماوات و ما فی الارض، تسبیح کر دیئے تے کر دی رہے گی ہر وہ چیز جیڑی بھی آسمانہ دے وچ اور زمین چا وہ اللہ دی تسبیح کر رہی ہے اور کر دی رہے گی. یہ ہے صف دے وچ ماضی دا سیگا آیا تے اتھے مضارے دا سیگا لیا کے پورے زمانے نو کور کر لیا اور للہ ما فی السماوات و ما فی الارض دے وچ پورا مکان ہر چیز جیڑی ہے انہوں ادھے وچ سمو لیا. کیدی تسبیح کر دیئے؟ الملک جڑا کہ اس کائنات دا بادشاہ ہے، القدوس وہ بڑی ہی پاک ذات ہے، العزیز الحکیم وہ زبردست ہے تے حکمت والا، والذی بعث فی الامیین رسولا منہم یہ ہے وہ اللہ جنہیں بھیجا ان پڑھاں دے وچ اپنے رسول نو منہم جڑا انہاں وچوں ہی سی، یتلو علیہم آیاتہ وہ پڑھ کے سنا دے سن انہاں نو اللہ دی آیتاں، ویزکیہم اور انہاں نو پاک کردے سن، ویعلمہم الکتاب والحکمہ اور انہاں نو پھر علم سکھاندے سن شریعت دا اور اودی حکمت دسدے سن، وان کانوا من قبل لفی ضلال مبین اور اس تو پہلا وہ کھلی گمراہی وچ سن. یہ ہیں وہ چار چیزاں جڑیاں قرآن دے نال ہی متعلق نے، انہاں دے ذریعے وہ آدمی تیار کیتے گئے، یترو علیہم آیاتہ ہی اللہ تعالی نے اس کلام دی آیتاں پڑھ کے تے لوکاں دے اندر وہ ایمان پیدا کیتا گیا، اللہ تعالی دی شان بیان کیتی گئی، اودی حیثیت جڑی ہے وہ دسی گئی تاکہ لوکاں نو یقین آ جائے کہ اس کائنات دا بادشاہ ہوئی. ایسی جڑا ایمان جدوں پیدا ہویا تے دلاں دی طہارت ہو گئی، دلاں وچ پاکی آ گئی، اور اے قرآن جڑا ہے اے ہے لوکاں دے تزکیے دا سامان، اے ہے ذکر اور تذکرہ بنا کے نازل کیتا گیا کہ جن نے لوکاں دا تزکیہ کیتا، اے ہے شفاء لما فی الصدور، یہ شفا بن کے آیا انہاں چیزاں دی جڑیاں جینے دیاں بیماریاں نے، تکبر ہے، بغض ہے، انہاں چیزاں نو کڈیا، باطل نظریات جڑے نے وہ ختم ہوئے اور اللہ تعالی دا یقین پیدا ہو گیا تے گویا انہاں دی تزکیہ ہو گیا، انہاں دے نفس جڑے وہ پاک ہو گئے. ویعلمہم الکتاب والحکمہ اور پھر انہاں نو تعلیم دیتی گئی، شریعت دی کتاب دی حکم دیتے گئے، والحکمہ تا اور پھر ناز دسیا گیا کہ اودی حکمت کی ہے. یہ قرآن مجید نے دونوں چیزاں نو بیان کردا ہے، حالانکہ تورات وچ صرف احکام سن تے انجیل وچ صرف حکمت سی تے قرآن مجید انہاں دوہاں دا مجموعہ ہے، احکام بھی دیندا ہے تے نال اودی غزو غائق بھی دسدا ہے کہ کس واسطے اللہ تعالی نے حکم دتے نے تاکہ انسان بڑے تجہ دے نال اور بڑے بھروسے دے نال انہاں تے عمل کرن، پتہ لگے کہ اودے وچ دنیا دی بھی بھلائی ہے تے آخرت دی بھی بھلائی. وَإِن كَانُوا مِن قَبْلُ لَفِي ضَلَالٍ مُبِينٍ اور اس تو پہلا وہ کھلی گمراہی وچ سن. یہ ہیں جے دے ذریعے اللہ تعالی دے رسول صلی اللہ علیہ وسلم نے پھر لوکاں دے اندر ایمان پیدا کیتا، انہاں دی تزکیہ کیتا اور پھر انہاں نو اللہ تعالی دی شریعت تے عمل کرن دے حکم دتے تے انہاں نے انہاں تے حکم کیتا اور وہ حکمت بھریاں جیڑیاں گلاں انہاں نو سمجھائیاں، او دے غرض و غایت بھی دسی قرآن مجید بھی حکمت ہے تے نبی اکرم صلی اللہ علیہ وسلم دے اقوال جڑے وہ بھی حکمت تے مبنی نے کہ جنہاں دے ذریعے نبی اکرم صلی اللہ علیہ وسلم نے انہاں نوں پھر دی تشریح کر کے انہاں تے عمل کر کے بھی اور انہاں دی واقعی جڑے او دے اندر اللہ تعالی نے فائدے رکھے سی انہاں نوں سمجھائے. واخرین منہم لما یلحقو بہم اور بعد وچ آن والے جڑے انہاں وچوں ہی ہیں جدوں انہاں دے نال مل جان. یہ سن کہ امیین دے اتنے اللہ تعالیٰ دا فضل ہویا کہ انہوں تو اللہ تعالیٰ نے رسول اللہ صلی اللہ علیہ وسلم مبعوث کیتا تے پھر ادو بعد کیونکہ اس ہدایت جڑی ہے پوری انسانیت لئی اللہ نے نازل کیتی تے پھر بعد دیاں قوماں بھی آ کے اُدے وچ رل گئیاں. جدوں انہوں نے اسلام قبول کیتا تو وہ بھی انہوں دے نال دے بن گئے. وہ آخری نہ منہم لما یلحقو بہم اور بعد وچ آن والے جدوں کہ انہوں دے نال مل گئے تے انہوں بھی اللہ تعالیٰ نے پھر اسی طرح نوازیا. یہ ہے بعد دے وچ شام فتح ہو گیا، عراق فتح ہو گیا، پھر ایران فتح ہو گیا اور اسی ہی طرح پوری دنیا دے وچ اسلام پھیل گیا. اج کوئی ملک ایسا نہیں کہ جتھے اسلام نہ ہوئے، اللہ تعالیٰ دے دین نو منن والے نہ ہون. یہ ہیں جڑے بعد وچ آن والے جڑے نے انہاں دے نال مل گئے. وہ والا عزیز الحکیم اور اللہ زبردست ہے، حکمت والا. اس کر کے انہیں دسیا کہ دین جڑا ہے یہ پوری انسانیت تک پہنچے گا اور تینوں پتا کہ وہ دور بھی آن والا ہے جہدے بارے چ نبی اکرم صلی اللہ علیہ وسلم نے فرمایا کہ دین ہر گھر وچ داخل ہو کے رہے گا، خواہ گھر والے دی عزت نال، خواہ او دی ذلت نال. اگر ان تے ایمان لایا گا تے عزت نال، نہیں تو انہوں تھلے ہو کے رہنا پے گا، جزیہ دے کے رہنا پے گا. اللہ دا دین جڑا ہے وہ داخل ہو کے رہے گا، غالب ہو کے رہے گا. ذالک فضل اللہ یوتی من یشاء، یہ ہے اللہ دا فضل، اللہ تعالیٰ جنہوں چاہتا انہوں عطا کردا. یہ سب تو زیادہ بڑا فضل جڑا ہے وہ مکے والوں تے ہویا کہ اللہ تعالیٰ نے انہوں نے اپنا رسول مبعوث کیتا. یہ اللہ تعالیٰ دی شان ہے کہ انہوں پتا ہے کہ کتھے جڑا ہے اپنا پیغمبر پیلنا اور کنہ دے وچوں پیلنا. وہ ہے اللہ تعالیٰ دا فضل جنہ دے اتنے ہوں کہ اللہ تعالیٰ انہوں نے رسول مبعوث کر کے انہوں دی ہدایت دا بندوبست کرتا ہے. واللہ ذو الفضل العظیم، لیکن اللہ دا فضل بہت بڑا ہے. باقیاں نو بھی چاہیے کہ اللہ دے فضل نو ڈھونڈن اور اللہ تعالیٰ دے اس دین نو قبول کر کے وہ دے فضل دے حقدار بن جان. یہ ہے جڑا ہونا چاہیے اس قرآن مجید دے نسبت دے نال کہ ہر شخص جڑا ہے وہ اللہ تعالیٰ دے اس فضل تو فائدہ اٹھائے. مثل الذین حملوا التوراۃ ثم لم یحملوها کمثل الحمار یحمل اسفارا، ہن دسیا جا رہا ہے عبرت دے واسطے، نصیحت دے واسطے کہ دیکھو تہاڈ تو پہلاں بھی اللہ تعالیٰ نے کتاب دتی ایک قوم نو اور انہاں نو بھی اس حیثیت وچ اودا وارث بنایا کہ اس کتاب تے عمل کرن اور اودے احکام تے عمل پیرا ہو کے اللہ تعالیٰ دے اس دین دے اتے جڑا ہے زندگی گزارن، لیکن انہوں نے او دا حق نہیں ادا کیتا. تو انہوں دی مثال دے کے سمجھائی جا رہی ہے تاکہ تسی بھی کتے اس قرآن مجید دے نال ایسا ہی رویہ نہ کرو، اے دے واسطے ایسا ہی تسی تہاڈا بھی معاملہ نہ بن جائے. وہ ہے جڑا مثال دے کے دسی جا رہی ہے یہود دی کہ انہوں نے اللہ تعالیٰ نے تورات دا وارث بنایا سی لیکن انہوں نے او دا حق ادا نہیں کیتا. تو فرمایا مثل الذین حملوا التوراۃ، مثال انہوں لوکاں دی جنہوں نے حامل تورات بنایا گیا سی ثم لم یحملوها، پھر انہاں او دا حق ادا نہ کیتا. کماثل الحمار یحمل اسفارا، تو انہاں دی مثال تے ایسے گدے دیا جہدے تے کتاباں لد دیتیاں جان. ہن گدا جیڑا ہے اتے کتاباں جیڑیاں قرآن مجید لاتے جان یا کو فلسفے دیاں کتاباں لاتیاں جان تو انہوں کی فرق پیندا ہے، یا اودے اتے جیڑا ہے وہ کو لوہا لاتا جائے تو انہوں کی فرق پیندا ہے. اسی ہی طرح معاملہ اس قوم دا ہو جاندا ہے جہدے کول کتاب موجود ہوئے تے اودے تو وہ ہدایت نہ لے. انہوں دی مثال بھی اسی ہی طرح جویں گدے دے اتے کتاباں لدی. اگر اج سوچیا جائے تے دیکھا جائے تے امت مسلمان نے بھی قرآن مجید نو دی حیثیت یہی کر دیتی ہے، اس تو ہدایت نہیں لے رہے بلکہ انہوں کتاب سواب بناتا ہے یا عملیات دا ذریعہ جڑا بناتا ہے. یاسین پڑھ کے جڑا ہے جان کر لو آسانی دے نال، اس سارے سواب دے واسطے پڑھ لو یا صرف سواب دے واسطے جڑی ہے اس کتاب نو بناتا ہے. حالانکہ کتاب اللہ تعالیٰ جڑی بھیجدا ہے وہ تو اس کر کے بھیجدا کہ اودے احکام تے عمل کیتا جائے، اودے ذریعے عدل اور انصاف قائم کیتا جائے. لیکن اج اساں بھی وہی کیتا ہویا، لیکن سمجھدے ہاں کہ اسیں اللہ تعالیٰ دی اس کتاب دے حامل ہاں. اللہ تعالیٰ فرما رہا ہے کہ جنہاں نوں کتاب دتی جاندی ہے اگر انہوں اودا پیغام دنیا تائی نہیں پہنچاندے اور اودے تے خود عمل نہیں کردے تو انہاں دی مثال تے ایویں ہی ہے جویں گدھے تے کتاباں لدیاں ہوئی ہیں کہ نہ خود فائدہ اٹھاندا نہ ہی کسی دوسرے دے واسطے فائدے دا ذریعہ بنتا. تو فرمایا بے سماسل القوم الذین کذبوا بآیات اللہ، یہ بڑی بڑی مثال ہے انہاں لوکاں دی جڑے جھٹلا دیندے نے اللہ دی آیات نوں. واللہ لا یہدی القوم الظالمین، اللہ تعالیٰ پھر ایسی ظالم قوم نوں ہدایت نہیں دیندا. ਇਹ ਜਿਹਨੂੰ ਤਕਜ਼ੀਬ ਕਰਾਰ ਦਿੱਤਾ ਜਾ ਰਿਹਾ, ਹਾਲਾਂਕਿ ਯਹੂਦ ਅੱਜ ਵੀ ਤੌਰਾਤ ਨੂੰ ਅੱਲਾ ਦੀ ਕਿਤਾਬ ਮੰਨਦੇ ਆ, ਲੇਕਿਨ ਕੁਰਾਨ ਮਜੀਦ ਕਹਿੰਦਾ ਇਹ ਹਨ ਜਿਨ੍ਹਾਂ ਨੇ ਅੱਲਾ ਤਾਲਾ ਦੀ ਆਇਤਾਂ ਦੀ ਤਕਜ਼ੀਬ ਕੀਤੀ। ਤੋ ਗੋਇਆ ਅੱਲਾ ਤਾਲਾ ਦੀ ਕਿਤਾਬ ਨੂੰ ਮੰਨਣਾ ਕਿ ਅੱਲਾ ਦੀ ਕਿਤਾਬ ਹੈ, ਫਿਰ ਉਹਦੇ ਤੇ ਅਮਲ ਨਾ ਕਰਨਾ, ਉਹਦੀ ਤਕਜ਼ੀਬ ਹੈ। ਔਰ ਕੁਰਾਨ ਮਜੀਦ ਵਿਚ ਬਾਰ ਬਾਰ ਆਇਆ ਕਿ ਜਿਨ੍ਹਾਂ ਕੁਫਰ ਕੀਤਾ ਔਰ ਤਕਜ਼ੀਬ ਕੀਤੀ ਉਨ੍ਹਾਂ ਦੇ ਵਾਸਤੇ ਜਹੰਨਮ ਹੈ। ਇਹ ਹੈ ਜਿਸ ਤੋਂ ਇਨਸਾਨ ਨੂੰ ਬਚਣਾ ਚਾਹੀਦਾ। ਅੱਲਾ ਤਾਲਾ ਦਾ ਫਜ਼ਲ ਉਹਦੇ ਤੇ ਹੋਇਆ ਕਿ ਉਹਨੂੰ ਅੱਲਾ ਤਾਲਾ ਨੇ ਇਸ ਕਿਤਾਬ ਦਾ ਵਾਰਿਸ ਬਣਾਇਆ, ਇਹ ਕਿਤਾਬ ਜਿਹੜੀ ਅੱਲਾ ਤਾਲਾ ਨੇ ਉਹਦੀ ਤਾਈਂ ਪਹੁੰਚਾ ਦਿੱਤੀ, ਔਰ ਉਹਨੂੰ ਮੰਨਦਾ ਵੀ ਅਭੀ ਅੱਲਾ ਕੀ ਕਿਤਾਬ ਏ, ਤੇ ਫਿਰ ਵੀ ਉਹਦੇ ਤੇ ਅਮਲ ਨਹੀਂ ਅਗਰ ਕਰਦਾ ਤੇ ਗੋਇਆ ਉਹਦੀ ਤਕਜ਼ੀਬ ਜਿਹੜੀ ਹੈ ਅਮਲ ਦੇ ਨਾਲ ਕਰ ਰਿਹਾ। ਤੇ ਫਰਮਾਇਆ ਬੜੇ ਬੁਰੇ ਨੇ ਉਹ ਲੋਕ ਜਿਹੜੇ ਅੱਲਾ ਤਾਲਾ ਦੀ ਆਇਤਾਂ ਦੀ ਤਕਜ਼ੀਬ ਕਰਦੇ ਨੇ। ਅੱਲਾ ਤਾਲਾ ਫਿਰ ਐਸੀ ਕੌਮ ਨੂੰ, ਐਸੀ ਜ਼ਾਲਮ ਕੌਮ ਨੂੰ ਹਦਾਇਤ ਨਹੀਂ ਦਿੰਦਾ, ਕਿਉਂਕਿ ਹਦਾਇਤ ਦਾ ਬੰਦੋਬਸਤ ਉਹਨੇ ਕਰ ਦਿੱਤਾ, ਉਸ ਤੋਂ ਹਦਾਇਤ ਨਹੀਂ ਲੈਂਦੇ ਤੇ ਹੋਰ ਹਦਾਇਤ ਕਿੱਥੋਂ ਮਿਲੇਗੀ? ਕਿਉਂਕਿ ਇਸ ਕਿਤਾਬ ਤੋਂ ਇਲਾਵਾ ਕੋਈ ਕਿਤੋਂ ਹਦਾਇਤ ਜਿਹੜੀ ਹੈ ਉਹ ਲੈਣ ਦੀ ਕੋਸ਼ਿਸ਼ ਕਰੇਗਾ ਤੇ ਉਹ ਤੇ ਫਿਰ ਅੱਲਾ ਉਹਨੂੰ ਗੁਮਰਾਹ ਕਰ ਦੇਗਾ। ਇਹ ਜਿਹੜਾ ਇਸ ਵੇਲੇ ਕਿਤਾਬ ਵੀ ਮੌਜੂਦ ਹੈ ਸਾਡੇ ਹਾਂ, ਉਹ ਜੁਮੇ ਦਾ ਸਿਸਟਮ ਵੀ ਮੌਜੂਦ ਹੈ ਜਿਹੜਾ ਅੱਲਾ ਤਾਲਾ ਨੇ ਰੱਖਿਆ ਸੀ ਇਸੇ ਕਰਕੇ ਕਿ ਉਹਦੇ ਵਿਚ ਅੱਲਾ ਤਾਲਾ ਦੀ ਕਿਤਾਬ ਦੇ ਜ਼ਰੀਏ ਤਜ਼ਕੀਰ ਕੀਤੀ ਜਾਏ, ਲੇਕਿਨ ਉੱਥੇ ਕਿਸੇ ਕਹਾਣੀਆਂ ਸੁਣਾ ਦਿੱਤੀਆਂ ਜਾਂਦੀਆਂ ਲੇਕਿਨ ਅੱਲਾ ਦੀ ਕਿਤਾਬ ਨਹੀਂ ਬਿਆਨ ਕੀਤੀ ਜਾਂਦੀ। ਤੋ ਗੋਇਆ ਇਹ ਤਕਜ਼ੀਬ ਹੈ ਉਸ ਕਿਤਾਬ ਦੀ, ਇਹ ਉਹਨੂੰ ਝੁਠਲਾ ਦੇਣ ਦੇ ਮੁਤਰਾਦਿਫ ਹੈ। ਅੱਲਾ ਤਾਲਾ ਫਿਰ ਐਸੀ ਜ਼ਾਲਮ ਕੌਮ ਨੂੰ ਹਦਾਇਤ ਨਹੀਂ ਦਿੰਦਾ। ਹੁਣ ਮਿਸਾਲ ਦਿੱਤੀ ਜਾ ਰਹੀ ਹੈ ਯਹੂਦੀਆਂ ਦੀ ਕਿ ਜਿਨ੍ਹਾਂ ਇਹ ਕੰਮ ਤਾਂ ਨਹੀਂ ਕੀਤਾ, ਲੇਕਿਨ ਇਹ ਸਮਝਦੇ ਸਨ ਕਿ ਅਸੀਂ ਅੱਲਾ ਦੇ ਬੜੇ ਚਹੇਤੇ ਹਾਂ, ਕਿਉਂ ਅਸੀਂ ਸਿਰਫ ਨਬੀਆਂ ਦੀ ਔਲਾਦ ਹਾਂ, ਉਨ੍ਹਾਂ ਦੀ ਉਮਤ ਵਿਚ ਪੈਦਾ ਹੋ ਗਏ, ਇਸ ਕਰਕੇ ਅਸੀਂ ਸਾਡਾ ਮੁਕਾਮ ਅੱਲਾ ਤਾਲਾ ਦੇ ਹਾਂ ਬਹੁਤ ਵੱਡਾ ਹੈ। ਇਹ ਹੈ ਜਿਹੜਾ ਦੱਸਿਆ ਜਾ ਰਿਹਾ, ਕਿਸੇ ਉਮਤ ਚ ਹੋਣ ਨਾਲ ਮੁਕਾਮ ਨਹੀਂ ਬਣਦਾ, ਮੁਕਾਮ ਤਾਂ ਬਣਦਾ ਕਿ ਜਿਹੜਾ ਅੱਲਾ ਤਾਲਾ ਨੇ ਉਨ੍ਹਾਂ ਦੇ ਜ਼ਿੰਮੇ ਲਾਇਆ ਹੁੰਦੀ ਚੀਜ਼ ਉਹਨੂੰ ਅਦਾ ਕਰਨ ਤੇ, ਉਹ ਬਾਕੀ ਉਮਤੀ ਬਣਦੇ। ਉਮਤੀ ਉਹ ਹੁੰਦੇ ਨੇ ਕਿ ਜਿਹੜੇ ਅੱਲਾ ਤਾਲਾ ਦੇ ਨਬੀਆਂ ਦੇ ਦਿੱਤੀ ਹੋਏ ਸ਼ਰੀਅਤ ਦੇ ਉੱਤੇ ਅਮਲ ਕਰਦੇ ਨੇ, ਉਨ੍ਹਾਂ ਦੀ ਕਿਤਾਬ ਜਿਹੜੀ ਹੈ ਉਸ ਨੂੰ ਰਹਿਨੁਮਾ ਬਣਾਉਂਦੇ ਨੇ, ਉਹ ਉਮਤੀ ਕਹਿਲਾਉਂਦੇ ਨੇ। ਜਿਹੜਾ ਨਬੀ ਅਕਮ ਸੱਲਾ ਸਲਮ ਨੇ ਆਪਣੇ ਇੱਕ ਫਰਮਾਨ ਵਿਚ ਇਹਦੀ ਵਜ਼ਾਹਤ ਵੀ ਕੀਤੀ ਕਿ ਅੱਲਾ ਤਾਲਾ ਨੇ ਮੇਰੇ ਤੋਂ ਪਹਿਲਾਂ ਵੀ ਜਿੰਨੇ ਰਸੂਲ ਭੇਜੇ ਨੇ ਉਨ੍ਹਾਂ ਦੇ ਕੁਝ ਹਵਾਰੀ ਹੁੰਦੇ ਸਨ ਤੇ ਉਨ੍ਹਾਂ ਤੇ ਈਮਾਨ ਲਿਆਉਣ ਵਾਲੇ ਹੁੰਦੇ ਸਨ, ਕੀ ਕਰਦੇ ਸਨ ਜਿਹੜੇ ਕਿ ਉਸ ਦੇ ਉੱਤੇ ਅਮਲ ਕਰਦੇ ਸਨ ਜੋ ਅੱਲਾ ਤਾਲਾ ਨੇ ਉਨ੍ਹਾਂ ਨੂੰ ਦੇ ਕੇ ਭੇਜਿਆ, ਔਰ ਉਨ੍ਹਾਂ ਦੇ ਤਰੀਕੇ ਤੇ ਨੂੰ ਇਖਤਿਆਰ ਕਰਦੇ ਸਨ, ਉਨ੍ਹਾਂ ਦੀ ਪੈਰਵੀ ਕਰਦੇ ਸਨ। ਲੇਕਿਨ ਫਿਰ ਉਨ੍ਹਾਂ ਉਮਤਾਂ ਦੇ ਵਿਚ, ਉਮਤੀਆਂ ਦੇ ਵਿਚ ਐਸੇ ਉਮਤੀ ਪੈਦਾ ਹੁੰਦੇ ਸਨ ਕਿ ਯਕੂਲੂ ਨਾ ਮਾਲਾ ਯਾ ਫਲੂਨ, ਜੋ ਕਹਿੰਦੇ ਸਨ ਕਰਦੇ ਨਹੀਂ ਸਨ, ਵਯਾ ਫਲੂ ਨਾ ਮਾਲਾ ਯੋ ਮਰੂਨ, ਔਰ ਕਰਦੇ ਉਹ ਸਨ ਜਿਹਦਾ ਹੁਕਮ ਨਹੀਂ ਦਿੱਤਾ ਗਿਆ। ਲੇਕਿਨ ਸਮਝਦੇ ਸਨ ਕਿ ਅਸੀਂ ਉਮਤੀ ਹਾਂ, ਜਿਸ ਤਰ੍ਹਾਂ ਸਾਡਾ ਹਾਲ ਹੈ। ਅੱਲਾ ਤਾਲਾ ਨੇ ਸੂਦ ਤੋਂ ਰੋਕਿਆ, ਸੂਦ ਖਾਈ ਜਾ ਰਹੇ, ਬੇਹਯਾਈ ਤੋਂ ਰੋਕਿਆ, ਬੇਹਯਾਈ ਪੂਰੀ ਕਰ ਰਹੇ। ਅੱਲਾ ਤਾਲਾ ਨੇ ਆਪਣੀ ਹਾਕਮੀਅਤ ਦਾ ਹੁਕਮ ਦਿੱਤਾ, ਅਸੀਂ ਅਮੂਮੀ ਹਾਕਮੀਅਤ ਜਿਹੜੀ ਹੈ ਉਹ ਕੀਤੀ ਹੈ, ਲੇਕਿਨ ਫਿਰ ਵੀ ਸਾਨੂੰ ਬੜਾ ਮਾਣ ਹੈ ਕਿ ਅਸੀਂ ਉਮਤ ਤੇ ਮੁਸਲਮਾਨ ਦੇ ਫਰਦ ਹੈ। ਤੋ ਫਰਮਾਇਆ ਜੋ ਕਹਿੰਦੇ ਨੇ ਉਹ ਕਰਦੇ ਨੇ, ਔਰ ਜੋ ਉਸਦਾ ਹੁਕਮ ਨਹੀਂ ਦਿੱਤਾ ਉਹ ਕਰਦੇ ਨੇ। ਫਰਮਾਇਆ ਫਮਨ ਜਾਹਦਾ ਹੁਮ ਬੇਜਦ ਹੀ ਫਾਹੋ ਮੁਮਿਨ, ਐਸੇ ਉਮਤੀਆਂ ਦੇ ਨਾਲ ਜਿਹੜਾ ਜਿਹਾਦ ਕਰੇਗਾ ਆਪਣੇ ਹੱਥ ਨਾਲ ਉਹ ਉਮਤੀ ਹੋਏਗਾ, ਔਰ ਜਿਹੜਾ ਆਪਣੀ ਜ਼ਬਾਨ ਨਾਲ ਜਿਹਾਦ ਕਰੇਗਾ ਉਹ ਉਮਤੀ ਹੋਏਗਾ, ਔਰ ਜਿਹੜਾ ਆਪਣੇ ਦਿਲ ਦੇ ਨਾਲ ਉਹਨਾਂ ਨਾਲ ਜਿਹਾਦ ਕਰੇਗਾ ਉਹ ਉਮਤੀ ਹੋਏਗਾ। ਅਗਰ ਉਹਦੇ ਦਿਲ ਵਿਚ ਵੀ ਕੁੜਨ ਨਹੀਂ, ਉਹਦੀ ਜ਼ਬਾਨ ਨਾਲ ਵੀ ਜਿਹਾਦ ਨਹੀਂ, ਹੱਥ ਨਾਲ ਵੀ ਜਿਹਾਦ ਨਹੀਂ, ਤਾਂ ਜਾਣ ਲੈ ਕਿ ਉਹਦੇ ਆਪਣੇ ਦਿਲ ਵਿਚ ਵੀ ਈਮਾਨ ਦਾ ਜ਼ਰਾ ਨਹੀਂ। ਇਹ ਹੈ ਉਹ ਮਾਮਲਾ ਜਿਹੜਾ ਉਮਤੀਆਂ ਦਾ ਬਣ ਜਾਂਦਾ, ਉਹ ਸਿਰਫ ਅੱਲਾ ਤਾਲਾ ਦੇ ਰਸੂਲਾਂ ਦੇ ਨਾਲ ਤਾਲਕ ਜਿਹੜਾ ਕਾਇਮ ਕਰਦੇ ਨੇ ਉਨ੍ਹਾਂ ਦੇ ਦਿਲ ਮਨਾ ਕੇ ਕਰ ਲੈਂਦੇ ਨੇ, ਨਾ ਤੰਗ ਆ ਕੇ ਕਰ ਲੈਂਦੇ ਨੇ, ਲੇਕਿਨ ਜਿਹੜੀ ਉਨ੍ਹਾਂ ਦੀ ਕਿਤਾਬ ਦਿੱਤੀ ਹੋਈ ਹੁੰਦੀ ਉਹਦੇ ਤੇ ਅਮਲ ਨਹੀਂ ਕਰਦੇ, ਉਨ੍ਹਾਂ ਦੀ ਪੈਰਵੀ ਨਹੀਂ ਕਰਦੇ, ਉਹਨੂੰ ਅੱਲਾ ਤਾਲਾ ਦੇ ਨਿਜ਼ਾਮ ਨੂੰ ਕਾਇਮ ਨਹੀਂ ਕਰਦੇ, ਤੇ ਉਹਨੂੰ ਆਪਣੇ ਹਦਾਇਤ ਨਹੀਂ ਕਰਦੇ, ਲੇਕਿਨ ਸਮਝਦੇ ਆ ਕਿ ਅਸੀਂ ਅੱਲਾ ਦੇ ਬੜੇ ਚਹੇਤੇ ਹਾਂ। ਤੇ ਉਹ ਮਿਸਾਲ ਦੇ ਕੇ ਸਮਝਾਈ ਜਾ ਰਹੀ ਹੈ ਕਿ ਯਹੂਦ ਦਾ ਵੀ ਇਹੀ ਮਾਮਲਾ ਹੋਇਆ ਸੀ, ਤੁਸੀਂ ਇਸ ਤੋਂ ਆਪਣੇ ਆਪ ਨੂੰ ਬਚਾ ਲਓ। ਕੁਲ ਯਾ ਅਯੂਹ ਅੱਲਜ਼ੀਨਾ ਹਾਦੂ ਇਨਜ਼ਾਮ ਤੋਂ ਮੰਨਕੁਮ ਔਲੀਆ ਲਿਲਾਹ ਮਿਨ ਦੂਨ ਨਾਸ, ਫਰਮਾ ਦਿਓ ਐ ਯਹੂਦੀਓ ਅਗਰ ਤੁਹਾਨੂੰ ਇਹ ਜ਼ੁਮ ਹੋ ਗਿਆ, ਜ਼ੁਮ ਕਹਿੰਦੇ ਨੇ ਕਿ ਖਮ ਖਾ ਇਨਸਾਨ ਆਪਣੇ ਆਪ ਦੇ ਉੱਤੇ ਨੂੰ ਸਮਝ ਲਿਆ ਹਾਲਾਂਕਿ ਹਕੀਕਤ ਨਹੀਂ, ਤੇ ਤੁਹਾਨੂੰ ਇਹ ਜ਼ੁਮ ਹੋ ਗਿਆ ਨਾ ਕੁਮੌਲੀਆ ਲਿਲਾ ਕਿ ਤੁਸੀਂ ਅੱਲਾ ਤਾਲਾ ਦੇ ਬੜੇ ਦੋਸਤ ਹੋ, ਮਿਨ ਦੂਨ ਨਾਸ ਬਾਕੀ ਲੋਕਾਂ ਤੋਂ ਇਲਾਵਾ, ਫਤਮੰਨਾ ਬੁਲ ਮੌਤ ਐਨ ਕੁੰਤੁਮ ਸਾਦਿਕੀਨ, ਤੇ ਤੁਹਾਨੂੰ ਤੇ ਹਰ ਵੇਲੇ ਮੌਤ ਦੀ ਤਮੰਨਾ ਹੋਣੀ ਚਾਹੀਦੀ ਹੈ ਅਗਰ ਤੁਸੀਂ ਸੱਚੇ ਹੋ, ਫਿਰ ਤਾਂ ਉਸ ਦੀਨ ਦੇ ਵਾਸਤੇ ਤੁਹਾਨੂੰ ਕੁਰਬਾਨੀਆਂ ਦੇਣੀਆਂ ਚਾਹੀਦੀਆਂ ਤੇ ਜਾਨ ਦੇਣੀ ਚਾਹੀਦੀ ਹੈ, ਕਿਉਂ ਤੁਹਾਨੂੰ ਪਤਾ ਹੈ ਕਿ ਅੱਲਾ ਤਾਲਾ ਦੇ ਦੋਸਤ ਹੋ ਤੇ ਤੁਹਾਨੂੰ ਆਖਰਤ ਦੇ ਵਿਚ ਕਾਮਯਾਬੀ ਮਿਲੇਗੀ। ਬਲਾ ਯ ਤਮੰਨਾ ਉਨਾ ਹੁਆ ਬਦਮ ਬੇਮਾ ਕਦਮਾ ਕੈਦੀਹਿਮ, ਲੇਕਿਨ ਇਨ੍ਹਾਂ ਚੋਂ ਕੋਈ ਵੀ ਤਮੰਨਾ ਨਹੀਂ ਕਰੇਗਾ ਮੌਤ ਦਾ, ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਇਨ੍ਹਾਂ ਦੇ ਹੱਥ ਦੀ ਕਮਾਈ ਕੀ ਹੈ ਤੇ ਅਸੀਂ ਕਰਦੇ ਕੀ ਹੈ, ਪੂਰੀ ਜ਼ਿੰਦਗੀ ਜਿਹੜੀ ਹੈ ਉਹ ਗੁਜ਼ਾਰੇ ਨੇ ਅੱਲਾ ਦੀ ਨਾਫਰਮਾਨੀ ਤੇ, ਇਹ ਪਤਾ ਹੈ ਕਿ ਅਸੀਂ ਕੀ ਅੱਗੇ ਕੱਲਿਆ, ਇਸ ਕਰਕੇ ਕਦੀ ਮੌਤ ਦੀ ਤਮੰਨਾ ਨਹੀਂ ਕਰਨਗੇ। ਇਹੀ ਹੈ ਪੈਮਾਨਾ ਜਿਹੜਾ ਅੱਜ ਅਸੀਂ ਵੀ ਅਗਰ ਦੇਖੀਏ ਤੇ ਅਸੀਂ ਵੀ ਅੱਲਾ ਤਾਲਾ ਦੀ ਨਾਫਰਮਾਨੀ ਕਰ ਰਹੇ ਹਾਂ ਸਿਰਫ ਇਸ ਕਰਕੇ ਕਿ ਚਾਰ ਦਿਨ ਚੰਗੇ ਗੁਜ਼ਰ ਜਾਣ। ਸਾਡੇ ਸਰਬਰਾਂ ਨੇ ਮੁਮਲਕਤ ਵੀ ਇਹੀ ਇਸੇ ਕਰਕੇ ਜਿਹੜਾ ਹੈ ਉਹ ਦੁਨੀਆਂ ਦੀ ਤਰੱਕੀ ਦੇ ਵਾਸਤੇ ਅੱਲਾ ਦੀ ਨਾਫਰਮਾਨੀ ਕਰਕੇ ਤੇ ਦੂਸਰੇ ਤਾਗੂਤ ਦੀ ਫਰਮਾ ਬਰਦਾਰੀ ਕਰ ਰਹੇ ਨੇ ਸਿਰਫ ਚੰਦ ਦਿਨ ਗੁਜ਼ਾਰਨ ਲਈ, ਕਿਉਂਕਿ ਪਤਾ ਹੈ ਕਿ ਅੱਗੇ ਸਾਡੇ ਨਾਲ ਕੀ ਹੋਣਾ। ਇਹ ਹੈ ਪੈਮਾਨਾ ਜਿਹੜਾ ਅੱਲਾਹ ਤਾਲਾ ਦੇ ਰਿਹਾ ਕਿ ਅਗਰ ਤੁਹਾਨੂੰ ਵਾਕਈ ਇਸ ਦੇ ਉੱਤੇ ਜ਼ੋਮ ਹੈ ਤੇ ਫਿਰ ਤੁਹਾਨੂੰ ਤੇ ਮੌਤ ਦੀ ਤਮੰਨਾ ਹੋਣੀ ਚਾਹੀਦੀ ਹੈ, ਹੱਕ ਦੇ ਵਾਸਤੇ ਜਾਨ ਦੇਣ ਲਈ ਤੁਹਾਨੂੰ ਤੇ ਤਿਆਰ ਹੋਣਾ ਚਾਹੀਦਾ ਕਿ ਤਾਂ ਕਿ ਅੱਲਾਹ ਤਾਲਾ ਤੁਹਾਡੀ ਆਖਰਤ ਜਿਹੜੀ ਉਹ ਸਵਾਰ ਦੇ, ਉੱਥੇ ਤੁਹਾਨੂੰ ਅੱਲਾਹ ਕੋਲੋਂ ਬਿਹਤਰ ਬਦਲਾ ਮਿਲਣੀ ਅਗਰ ਉਮੀਦ ਹੈ, ਅਗਰ ਜ਼ੋਮ ਹੈ। ਲੇਕਿਨ ਉਹ ਨਹੀਂ ਹੁੰਦਾ, ਇਸ ਕਰਕੇ ਇਸ ਦੁਨੀਆਂ ਦੇ ਵਿੱਚ ਉਹ ਅੱਲਾਹ ਤਾਲਾ ਦੇ ਦੀਨ ਤੇ ਅਮਲ ਪੈਰਾ ਨਹੀਂ ਹੁੰਦੇ, ਦੂਸਰਿਆਂ ਦੀ ਗੁਲਾਮੀ ਕਰਕੇ ਤੇ ਚਾਰ ਦਿਨ ਜ਼ਿਆਦਾ ਗੁਜ਼ਾਰਨ ਦੀ ਕੋਸ਼ਿਸ਼ ਕਰਦੇ ਆ, ਕਿਉਂਕਿ ਪਤਾ ਹੁੰਦਾ ਇਹੀ ਜ਼ਿੰਦਗੀ ਹੈ ਜਿਹੜੀ ਅਸਲ ਚਾਰ ਸਹੂਲਤਾਂ ਮਿਲੀਆਂ ਹੋਈਆਂ ਤੇ ਇਹੀ ਸਾਡੇ ਵਾਸਤੇ ਹੈ। ਤੋ ਫਰਮਾਇਆ ਬਲਾ ਇਹ ਤਮੰਨਾ ਉਹਨਾਂ ਵਬਦਮ ਬੇਮਾ ਕਦਮਾ ਤਹਿਦੀ ਹਮ, ਉਹ ਕਦੀ ਤਮੰਨਾ ਨਹੀਂ ਕਰਨਗੇ ਮੌਤ ਦਾ, ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਦੇ ਹੱਥਾਂ ਨੇ ਅੱਗੇ ਕੀ ਭੇਜਿਆ। ਵੱਲਾ ਅਲੀਮ ਬਿਜ਼ਾਲਮੀ, ਤਾਂ ਅੱਲਾ ਇਹਨਾਂ ਜ਼ਾਲਮਾਂ ਤੋਂ ਖੂਬ ਵਾਕਫ, ਅੱਲਾਹ ਕੋਲੋਂ ਤਾਂ ਕੋਈ ਚੀਜ਼ ਰੁਕੀ ਹੋਈ ਨਹੀਂ, ਅੱਲਾਹ ਇਹਨੂੰ ਸਜ਼ਾ ਦੇਗਾ ਜਿਹੜੀ ਵਾਕਈ ਸਜ਼ਾ ਹੋਏਗੀ। ਕੁਲ ਇਨਲ ਮੌਤ ਅੱਲਾ ਦੀ ਤਫੀਰ ਰੂ ਨਾ ਮਿਨ ਹੋ, ਫਰਮਾ ਦਿਆ ਉਹ ਮੌਤ ਜੇ ਤੋਂ ਤੁਸੀਂ ਨੱਠਣ ਦੀ ਕੋਸ਼ਿਸ਼ ਕਰਦੇ ਹੋ, ਫਾਇਨਹੁ ਮੁਲਾਕੀਕੁਮ, ਤੋ ਤੇ ਤੁਹਾਡੇ ਨਾਲ ਮੁਲਾਕਾਤ ਕਰ ਹੀ ਲੈਗੀ। ਉਹ ਅੱਲਾਹ ਤਾਲਾ ਨੇ ਜਿੰਨੀ ਮੋਹਲਤ ਉਮਰ ਰੱਖੀ ਉਹ ਤੋਂ ਬਾਅਦ ਉਹ ਤੇ ਟਲਣ ਵਾਲੀ ਨਹੀਂ। ਸੁਮਾ ਤੁਰਦੂਨਾ ਇਲਾ ਆਲਮ ਗੈਬ ਵਸ਼ਹਾਦਾ, ਫਿਰ ਤੈਨੂੰ ਲੁਟਾਰਤਾ ਜਾਏਗਾ ਉਸ ਜ਼ਾਤ ਦੀ ਤਰਫ ਜਿਹੜੀ ਤੁਹਾਡੇ ਅੰਦਰ ਨੂੰ ਵੀ ਜਾਣਦੀ ਹੈ ਤੇ ਬਾਹਰ ਨੂੰ ਵੀ ਜਾਣਦੀ ਹੈ। ਫਯੁਨੱਬਿਉਕੁਮ ਬਿਮਾ ਕੁੰਤੁਮ ਤਾਮਲੂਨ, ਉਹ ਫਿਰ ਦੱਸੇਗਾ ਕਿ ਤੁਸੀਂ ਕੀ ਅਮਲ ਕਰਦੇ ਰਹੇ। ਅੱਲਾਹ ਤਾਲਾ ਨੂੰ ਮੰਨਣ ਦਾ ਦਾਵਾ ਵੀ ਕਰਦੇ ਰਹੇ ਤੇ ਉਹਦੇ ਕਦੀ ਫਰਮਾ ਬਰਦਾਰੀ ਨਹੀਂ ਕੀਤੀ, ਔਰ ਜਿਨ੍ਹਾਂ ਤੋਂ ਉਹਨੇ ਰੋਕਿਆ ਸੀ ਕਿ ਉਹਨਾਂ ਦੀ ਹੁਕਮਰਾਨੀ ਜਿਹੜੀ ਆ ਨਾ ਮੰਨੋ, ਉਹਨਾਂ ਦੀਆਂ ਗੱਲਾਂ ਨਾ ਮੰਨੋ, ਉਹਨਾਂ ਦੀ ਇਤਾਅਤ ਦੇ ਉੱਤੇ ਰਿਹਾ ਕਿ ਸਾਰੀ ਜ਼ਿੰਦਗੀ ਗੁਜ਼ਾਰਦੇ ਰਹੇ, ਤੇ ਅੱਛੀ ਤਰ੍ਹਾਂ ਆਗਾਹ ਕਰ ਦੇਗਾ ਕਿ ਜੋ ਤੁਸੀਂ ਕਹਿੰਦੇ ਸੋ ਨਹੀਂ ਕਰਦੇ ਰਹੇ ਔਰ ਤੁਹਾਡੀਆਂ ਨੀਅਤਾਂ ਕੀ ਸਨ। ਇਹ ਹੈ ਜਿਹੜਾ ਅੱਲਾਹ ਤਾਲਾ ਦੇ ਸਾਹਮਣੇ ਪੇਸ਼ੀ ਜਿਹੜੀ ਉਹ ਸਾਹਮਣੇ ਰਹਿਣੀ ਚਾਹੀਦੀ ਇਨਸਾਨ ਦੇ, ਕਿ ਉਹਦੇ ਸਾਹਮਣੇ ਪੇਸ਼ੀ ਹੋਣੇ, ਅਗਰ ਕਾਮਯਾਬੀ ਉੱਥੇ ਦੀ ਕਾਮਯਾਬੀ ਹੈ, ਅਸਲ ਨਾਕਾਮੀ ਉੱਥੇ ਦੀ ਨਾਕਾਮੀ ਹੈ। ਇਹ ਹੈ ਜਿਹੜਾ ਇਨਸਾਨ ਇਸ ਦੁਨੀਆਂ ਦੀ ਮੁਹੱਬਤ ਚ ਪੈ ਕੇ ਵਸਾਰ ਦਿੰਦਾ। ਫਰਮਾਇਆ ਯਾ ਅਯੁਹ ਅੱਲਜ਼ੀਨਾ ਆਮਨੂ ਇਜ਼ਾ ਨੂਦਿਆ ਲਿਸਸਲਾਤ ਮਿਨ ਯੌਮਿਲ ਜੁਮਾਤ ਫਸਅਉ ਇਲਾ ਜ਼ਿਕਰਿਲਲਾਹਿ ਵਜ਼ਰੁਲ ਬੈ। ਇਹ ਹੈ ਜਿਹੜਾ ਹੁਣ ਦੱਸਿਆ ਜਾ ਰਿਹਾ। ਇਹ ਕਿਤਾਬਾਂ ਇਸ ਕਰਕੇ ਦਿੱਤੀਆਂ ਜਾਂਦੀਆਂ ਕਿ ਇਹਨਾਂ ਤੋਂ ਨਸੀਹਤ ਹਾਸਲ ਕੀਤੀ ਜਾਏ, ਔਰ ਉਹਦੇ ਵਾਸਤੇ ਅੱਲਾਹ ਤਾਲਾ ਨੇ ਲੋਕਾਂ ਦੀ ਤਾਲੀਮ ਦੇ ਵਾਸਤੇ ਇਹ ਜੁਮੇ ਦਾ ਦਿਨ ਮੁਕਰਰ ਕੀਤਾ ਕਿ ਜੁਮੇ ਦੇ ਦਿਨ ਕੋਈ ਅੱਲਾਹ ਤਾਲਾ ਦੇ ਰਸੂਲ ਦਾ ਨਾਇਬ ਜਿਹੜਾ ਹੈ ਉਹ ਮਿੰਬਰ ਰਸੂਲ ਤੇ ਬਹਿ ਕੇ ਤੇ ਇਸ ਕੁਰਾਨ ਮਜੀਦ ਦੇ ਜ਼ਰੀਏ ਲੋਕਾਂ ਨੂੰ ਹਦਾਇਤ ਕਰੇ, ਲੋਕਾਂ ਨੂੰ ਨਸੀਹਤ ਕਰੇ, ਲੋਕਾਂ ਨੂੰ ਯਾਦ ਦਹਾਨੀ ਕਰਾਏ, ਕਿਉਂਕਿ ਨਬੀ ਅਕਮ ਸੱਲ ਸਲਮ ਜੁਮੇ ਦੇ ਵਿੱਚ ਇਹੀ ਕਰਦੇ ਸਨ। ਕਾਨਾ ਯਕਰਉਲ ਕੁਰਾਨ ਵ ਯੁਜ਼ਕਿਰੁ ਨਾਸ, ਉਹ ਕੁਰਾਨ ਮਜੀਦ ਪੜ੍ਹ ਕੇ ਤੇ ਲੋਕਾਂ ਨੂੰ ਤਜ਼ਕੀਰ ਕਰਦੇ ਹੁੰਦੇ ਸਨ। ਤੇ ਅੱਲਾਹ ਤਾਲਾ ਨੇ ਇਸੇ ਕਰਕੇ ਜੁਮੇ ਦਾ ਦਿਨ ਰੱਖਿਆ ਕਿ ਉਹਦੇ ਵਾਸਤੇ ਹੁਕਮ ਦਿੱਤਾ ਗਿਆ ਕਿ ਜਦੋਂ ਨਿਦਾਹ ਹੋ ਜਾਏ ਜੁਮੇ ਦੇ ਵਾਸਤੇ ਤੇ ਫਿਰ ਸਾਰੇ ਕਾਰੋਬਾਰ ਛੱਡ ਦਿਓ ਔਰ ਆ ਕੇ ਅੱਲਾਹ ਤਾਲਾ ਦੀ ਕਲਾਮ ਜਿਹੜੀ ਹੈ ਉਹ ਸੁਣੋ, ਅੱਲਾਹ ਦੇ ਜ਼ਿਕਰ ਦੀ ਤਰਫ ਲਪਕੋ ਔਰ ਜਲਦੀ ਜਲਦੀ ਆ ਕੇ ਅੱਲਾਹ ਤਾਲਾ ਦੀ ਇਸ ਹਦਾਇਤ ਤੋਂ ਫਾਇਦਾ ਉਠਾਓ। ਲੇਕਿਨ ਅਸਾਂ ਵੀ ਉਹੀ ਮਾਮਲਾ ਕੀਤਾ ਹੋਇਆ ਜੁਮੇ ਦੇ ਨਾਲ ਜਿਹੜਾ ਕਿ ਯਹੂਦੀਆਂ ਨੇ ਹਫ਼ਤੇ ਦੇ ਨਾਲ ਕੀਤਾ ਸੀ। ਉਨ੍ਹਾਂ ਦੇ ਵਾਸਤੇ ਪੂਰਾ ਦਿਨ ਜਿਹੜਾ ਅੱਲਾਹ ਤਾਲਾ ਨੇ ਮੁਕਰਰ ਕੀਤਾ ਸੀ, ਕਿਉਂਕਿ ਉਦੋਂ ਕਿਤਾਬ ਏਡੀ ਆਮ ਨਹੀਂ ਸੀ, ਉੱਥੇ ਤੌਰਾਤ ਜਿਹੜੀ ਹੈ ਉਹ ਕਿਸੇ ਕਿਤੇ ਹੁੰਦੀ ਸੀ ਔਰ ਉੱਥੇ ਜਾ ਕੇ ਉਹਦੀ ਤਾਲੀਮ ਹਾਸਲ ਕਰਨਾ ਔਰ ਅੱਲਾਹ ਤਾਲਾ ਦੀ ਬੰਦਗੀ ਕਰਨ ਲਈ ਪੂਰਾ ਦਿਨ ਉਨ੍ਹਾਂ ਦੇ ਵਾਸਤੇ ਅੱਲਾਹ ਨੇ ਮਖਸੂਸ ਕੀਤਾ ਸੀ ਕਿ ਉਸ ਦਿਨ ਕੋਈ ਕਾਰੋਬਾਰ ਨਾ ਕਰੋ ਤੇ ਅੱਲਾਹ ਦੀ ਕਿਤਾਬ ਸੁਣੋ, ਅੱਲਾਹ ਦੀ ਇਬਾਦਤ ਕਰੋ। ਲੇਕਿਨ ਤੁਹਾਨੂੰ ਪਤਾ ਕਿ ਉਨ੍ਹਾਂ ਚੋਂ ਇੱਕ ਗਰੋਹ ਜਿਹੜਾ ਸਮੁੰਦਰ ਦੇ ਕਿਨਾਰੇ ਵਸਦਾ ਸੀ ਉਨ੍ਹਾਂ ਨੇ ਉਹਦੇ ਵਿੱਚ ਹੀਲਾ ਕੀਤਾ ਕਿ ਉਹ ਮਛਲੀਆਂ ਜਿਹੜੀਆਂ ਸਨ ਉਹ ਹਫ਼ਤੇ ਦੇ ਦਿਨ ਉਨ੍ਹਾਂ ਨਜ਼ਰ ਆਉਂਦੀਆਂ ਸਨ, ਬਾਕੀ ਦਿਨਾਂ ਚ ਨਹੀਂ ਸੀ ਆਉਂਦੀਆਂ। ਤੇ ਉਨ੍ਹਾਂ ਨੇ ਉਥੇ ਆਪਣਾ ਟਾਈਮ ਲਾਣਾ ਸ਼ੁਰੂ ਕਰ ਦਿੱਤਾ ਕਿ ਉਥੇ ਖਾਈਆਂ ਜਿਹੜੀਆਂ ਖੋਦ ਕੇ ਤੇ ਮਛਲੀਆਂ ਜਿਹੜਾ ਹੈ ਹਫ਼ਤੇ ਦੇ ਦਿਨ ਉਨ੍ਹਾਂ ਚ ਬੰਦ ਕਰ ਲੈਂਦੇ ਸੀ ਔਰ ਜਾ ਕੇ ਫੜਦੇ ਸੀ ਇਤਵਾਰ ਨੂੰ ਤੇ ਕਹਿੰਦੇ ਸੀ ਦੇਖੋ ਅਸੀਂ ਅੱਲਾਹ ਦਾ ਹੁਕਮ ਨਹੀਂ ਤੋੜਿਆ। ਹਾਲਾਂਕਿ ਅੱਲਾਹ ਨੇ ਤੇ ਸਾਰਾ ਵਕਤ ਜਿਹੜਾ ਇਸ ਕਰਕੇ ਕਾਰੋਬਾਰ ਹਰਾਮ ਕੀਤਾ ਸੀ ਕਿ ਉਹਦੇ ਤੋਂ ਅੱਲਾਹ ਤਾਲਾ ਦੀ ਕਿਤਾਬ ਤੋਂ ਹਦਾਇਤ ਹਾਸਲ ਕੀਤੀ ਜਾਏ। ਲੇਕਿਨ ਉਹਨਾਂ ਦਾ ਵਕਤ ਉੱਥੇ ਹੀ ਲੱਗਦਾ ਸੀ ਔਰ ਉਹ ਸਮਝਦੇ ਸਨ ਕਿ ਅਸੀਂ ਅੱਲਾਹ ਦਾ ਕਾਨੂੰਨ ਨਹੀਂ ਤੋੜਿਆ। ਇਹੀ ਮਾਮਲਾ ਜਿਹੜਾ ਅੱਜ ਅਸੀਂ ਕਰ ਰਹੇ ਜੁਮੇ ਦੇ ਨਾਲ, ਉਹ ਅਜ਼ਾਨਾਂ ਹੋ ਜਾਂਦੀਆਂ ਤੇ ਅਸੀਂ ਘਰ ਹੀ ਬੈਠੇ ਰਹਿੰਦੇ, ਕਾਰੋਬਾਰ ਛੱਡ ਕੇ ਵੀ ਘਰ ਵੀ ਬੈਠੇ ਹੋਏ ਵਕਤ ਗੁਜ਼ਾਰਦੇ ਹਾਂ। ਹਾਲਾਂਕਿ ਉਹ ਵਕਤ ਇਸੇ ਕਰਕੇ ਕੱਢਿਆ ਸੀ ਕਿ ਜਾ ਕੇ ਅੱਲਾਹ ਤਾਲਾ ਦੀ ਕਿਤਾਬ ਸੁਣ ਕੇ ਤੇ ਉਸ ਤੋਂ ਹਦਾਇਤ ਹਾਸਲ ਕੀਤੀ ਜਾਏ, ਅੱਲਾਹ ਤਾਲਾ ਦੇ ਕਿਤਾਬ ਨੂੰ ਸੁਣਿਆ ਜਾਏ ਤਾਂ ਕਿ ਤਜ਼ਕੀਰ ਦਾ ਸਮਾਨ ਬਣੇ, ਨਸੀਹਤ ਦਾ ਸਮਾਨ ਬਣੇ। ਲੇਕਿਨ ਅਸਾਂ ਵੀ ਉਸ ਟਾਈਮ ਨੂੰ ਜਿਹੜਾ ਹੈ ਉਸੇ ਤਰ੍ਹਾਂ ਗੁਜ਼ਾਰ ਦਿੰਦੇ ਹਾਂ ਔਰ ਸਿਰਫ ਦੋ ਰਕਤਾਂ ਪੜ੍ਹ ਕੇ ਸਮਝਦੇ ਹਾਂ ਕਿ ਹੱਕ ਅਦਾ ਹੋ ਗਿਆ। ਹਾਲਾਂਕਿ ਨਬੀ ਅਕਮ ਸੱਲ ਅਲਾਹ ਸਲਮ ਨੇ ਫਰਮਾਇਆ ਕਿ ਇਸ ਦਿਨ ਦੀ ਬਰਕਤ ਜਿਹੜੀ ਹੈ ਉਹ ਤੇ ਉਹਨੂੰ ਹਾਸਲ ਹੁੰਦੀ ਹੈ ਜਿਹੜਾ ਜਦੋਂ ਖਤੀਬ ਜਿਹੜਾ ਬਿਆਨ ਸ਼ੁਰੂ ਕਰਦਾ ਉਸ ਤੋਂ ਪਹਿਲਾਂ ਜਿਹੜਾ ਹਾਜ਼ਰ ਹੁੰਦਾ ਉੱਥੇ ਉਹ ਫਰਿਸ਼ਤੇ ਹੁੰਦੇ ਨੇ ਅੱਲਾਹ ਤਾਲਾ ਭੇਜਦਾ ਜੁਮੇ ਦੇ ਦਿਨ, ਜਿਹੜੇ ਉਹਨਾਂ ਲੋਕਾਂ ਦੇ ਵਾਸਤੇ ਉਹ ਸਵਾਬ ਲਿਖਦੇ ਨੇ ਜਿਹੜੇ ਕਿ ਪਹਿਲੀ ਘੜੀ ਵਿੱਚ ਜਾਂਦੇ ਨੇ, ਉਨ੍ਹਾਂ ਨੂੰ ਇੱਕ ਗਾਂ ਔਰ ਊਠ ਦੀ ਕੁਰਬਾਨੀ ਦਾ ਸਵਾਬ ਮਿਲਦਾ ਹੈ, ਫਿਰ ਉਦੋਂ ਬਾਅਦ ਜਿਹੜੇ ਆਉਂਦੇ ਨੇ ਉਨ੍ਹਾਂ ਨੂੰ ਇੱਕ ਮੈਂਡੇ ਦੀ ਕੁਰਬਾਨੀ ਦਾ, ਉਦੋਂ ਬਾਅਦ ਫਿਰ ਉਨ੍ਹਾਂ ਨੂੰ ਮੁਰਗੀ ਔਰ ਅੰਡੇ ਤਾਂ ਸਵਾਬ ਮਿਲਦਾ ਅੱਲਾਹ ਦੀ ਰਾਹ ਸਦਕਾ ਕਰਨ ਦਾ। ਲੇਕਿਨ ਅਸੀਂ ਉਹ ਸਾਰਾ ਟਾਈਮ ਗਵਾ ਦਿੰਦੇ ਹਾਂ ਉਹ ਬਰਕਤ ਦਾ, ਔਰ ਫਰਿਸ਼ਤੇ ਜਦੋਂ ਕੋਈ ਇਮਾਮ ਜਿਹੜਾ ਹੈ ਮੈਂਬਰ ਤੇ ਬਹਿ ਕੇ ਤੇ ਖਿਤਾਬ ਸ਼ੁਰੂ ਕਰ ਦਿੰਦਾ ਹੈ ਅੱਲਾਹ ਤਾਲਾ ਦੀ ਕਿਤਾਬ ਨੂੰ ਬਿਆਨ ਕਰਨਾ ਸ਼ੁਰੂ ਕਰਦਾ, ਉਦੋਂ ਫਰਿਸ਼ਤੇ ਆਪਣੀਆਂ ਕਿਤਾਬਾਂ ਲਪੇਟ ਕੇ ਤੇ ਉਹ ਵੀ ਆੜ ਕੇ ਸੁਣਨਾ ਸ਼ੁਰੂ ਕਰ ਦਿੰਦੇ। ਉਦੋਂ ਬਾਅਦ ਜੁਮੇ ਦੀ ਬਰਕਤ ਕਿਸੇ ਨੀ ਮਿਲਦੀ। ਇਹ ਹੈ ਜਿਹੜਾ ਅਸਾਂ ਵੀ ਰਵੱਈਆ ਇਖਤਿਆਰ ਕੀਤਾ ਕਿ ਉਸ ਤੋਂ ਮਾਹਰੂਮ ਰਹਿੰਦੇ ਹਾਂ ਔਰ ਸਿਰਫ ਦੋ ਰਕਤਾਂ ਪੜ੍ਹ ਕੇ ਸਮਝਦੇ ਹਾਂ ਅਸੀਂ ਜੁਮੇ ਦਾ ਹੱਕ ਅਦਾ ਕਰ ਦਿੱਤਾ। ਹਾਲਾਂਕਿ ਇਹ ਅੱਲਾਹ ਤਾਲਾ ਨੇ ਹਰਾਮ ਇਸੇ ਕਰਕੇ ਕਾਰੋਬਾਰ ਕੀਤਾ ਸੀ ਕਿ ਅੱਲਾਹ ਤਾਲਾ ਦੀ ਕਿਤਾਬ ਤੋਂ ਜਾ ਕੇ ਹਦਾਇਤ ਹਾਸਲ ਕੀਤੀ ਜਾਏ। ਇਸ ਕਰਕੇ ਪਹਿਲੀ ਜਿਹੜੀਆਂ ਤਕਰੀਰਾਂ ਹੁੰਦੀਆਂ ਸਾਡੇ ਹਾਂ ਆਮ ਤੌਰ ਤੇ ਜਿਸ ਤਰ੍ਹਾਂ ਜੁਮਾ ਹੁੰਦਾ ਉਹਦੇ ਚ ਹਾਜ਼ਰੀ ਅਸਲ ਜ਼ਰੂਰੀ ਹੈ। ਉਸ ਤੋਂ ਪਹਿਲਾਂ ਜਾਣਾ ਜਿਹੜਾ ਫਿਰ ਉਹ ਹੱਕ ਅਦਾ ਹੁੰਦਾ ਜੁਮੇ ਦਾ। ਵਰਨਾ ਖੁਤਬਾ ਜੁਮਾ ਤੇ ਅਰਬੀ ਚ ਔਰ ਅਰਬੀ ਦਾ ਸਾਨੂੰ ਪਤਾ ਨਹੀਂ ਉਸ ਤੋਂ ਕੀ ਹਾਸਲ ਹੁੰਦਾ। ਹਾਸਲ ਤੇ ਹੁੰਦਾ ਪਹਿਲੀ ਬਾਜ ਤੋਂ ਜਿਹੜੀ ਕਿਸੇ ਕਰਕੇ ਰੱਖੀ ਗਈ ਸੀ ਕਿ ਜੁਮੇ ਦਾ ਹੱਕ ਅਦਾ ਹੋਵੇ ਔਰ ਅੱਲਾਹ ਤਾਲਾ ਦੀ ਕਿਤਾਬ ਤੋਂ ਇਸਤਫਾਦਾ ਕੀਤਾ ਜਾਏ ਉਹਦੇ ਵਾਸਤੇ ਹੁਕਮ ਦਿੱਤਾ ਜਾ ਰਿਹਾ। ਯਾ ਅਯੂਹ ਅੱਲਜ਼ੀਨ ਆਮਨੂ ਇਜ਼ਾ ਨੂਦਿਆ ਲਿਸ ਸਲਾਤ ਐ ਈਮਾਨ ਵਾਲਿਓ ਜਦੋਂ ਅਜ਼ਾਨ ਦਿੱਤੀ ਜਾਏ ਨਮਾਜ਼ ਦੀ ਜੁਮੇ ਦੇ ਦਿਨ ਮਿਨ ਜੌਮੀ ਜੁਮਾ ਤੇ ਜੁਮੇ ਦੇ ਦਿਨ ਫਸਾਓ ਇਲਾ ਜ਼ਿਕਰ ਅੱਲਾਹ ਤੇ ਅੱਲਾਹ ਦੇ ਜ਼ਿਕਰ ਦੀ ਤਰਫ ਲਪਕੋ ਯਾਨੀ ਅੱਲਾਹ ਤਾਲਾ ਦੀ ਕਿਤਾਬ ਜਿਹੜੀ ਆ ਉਹ ਜਾ ਕੇ ਪਹਿਲਾਂ ਸੁਣੋ ਵਜ਼ਰੁਲ ਬੈ ਔਰ ਸਾਰੇ ਕਾਰੋਬਾਰ ਛੱਡ ਦਿਓ। ਜ਼ਾਲਿਕੁਮ ਖੈਰੁਲਲਕੁਮ ਇਨ ਕੁੰਤੁਮ ਤਾਲਮੂਨ ਇਹੀ ਬਿਹਤਰ ਹੈ ਤੁਹਾਡੇ ਹੱਕ ਵਿਚ ਅਗਰ ਤੁਹਾਨੂੰ ਇਹ ਇਲਮ ਹੋ ਜਾਏ ਕਿ ਉਸ ਵੇਲੇ ਅੱਲਾਹ ਤਾਲਾ ਦੀ ਕਿੰਨੀ ਰਹਿਮਤ ਮਿਲਦੀ ਹੈ ਕਿੰਨੀ ਬਰਕਤ ਮਿਲਦੀ ਹੈ ਔਰ ਅੱਲਾਹ ਤਾਲਾ ਦੇ ਹੁਕਮ ਦੇ ਉੱਤੇ ਅਮਲ ਪੈਰਾ ਹੋਣ ਦੇ ਵਿਚ ਕੀ ਅੱਲਾਹ ਤਾਲਾ ਨੇ ਤੁਹਾਡੇ ਲਈ ਅਜਰ ਰੱਖਿਆ ਤੇ ਇਹੀ ਤੁਹਾਡੇ ਚ ਬਿਹਤਰ। ਫਾਇਦਾ ਕੁਦਰਤ ਸਲਾਹ ਤੋਂ ਫਤਹ ਸ਼ਰੂਫ ਲਸ ਹਾਂ ਜਦੋਂ ਨਮਾਜ਼ ਪੂਰੀ ਹੋ ਜਾਏ ਤੇ ਫਿਰ ਫੈਲ ਜਾਓ ਜ਼ਮੀਨ ਵਿਚ ਵਬਤਗੂ ਮਿਨ ਫਜ਼ਲ ਅੱਲਾਹ ਫਿਰ ਅੱਲਾਹ ਦਾ ਫਜ਼ਲ ਢੂੰਡੋ ਬਲਕੁਰੁ ਅੱਲਾਹ ਕਸੀਰ ਅੱਲਾਹ ਅੱਲਾਹ ਕੁਮ ਤੁਫਲਿਹੂਨ ਲੇਕਿਨ ਫਿਰ ਵੀ ਇਹ ਕੰਮ ਕਾਰ ਕਰਦਿਆਂ ਹੋਇਆਂ ਵੀ ਅੱਲਾਹ ਦਾ ਜ਼ਿਕਰ ਜ਼ਿਆਦਾ ਕਰਿਆ ਕਰੋ ਤਾਂ ਕਿ ਤੁਸੀਂ ਫਲਾ ਪਾਓ। ਇਹ ਸੀ ਕਿ ਉਨ੍ਹਾਂ ਵਾਸਤੇ ਪੂਰਾ ਦਿਨ ਮਖਸੂਸ ਸੀ ਇੱਥੇ ਹੁਕਮ ਦਿੱਤਾ ਗਿਆ ਇਹ ਜੁਮੇ ਦੀ ਘੜੀ ਹੈ ਸਿਰਫ ਇਹਨੂੰ ਅਦਾ ਕਰਨ ਤੋਂ ਬਾਅਦ ਜਾ ਕੇ ਆਪਣਾ ਕਾਰੋਬਾਰ ਜਿਹੜਾ ਫਿਰ ਦੁਬਾਰਾ ਕਰ ਸਕਦੇ ਹੋ ਫਿਰ ਮਨਾ ਨਹੀਂ ਲੇਕਿਨ ਇੰਨਾ ਵਕਤ ਜਿਹੜਾ ਹੈ ਇਹਨੂੰ ਮਖਸੂਸ ਕਰ ਲਓ ਅੱਲਾਹ ਤਾਲਾ ਦੀ ਕਿਤਾਬ ਸੁਣਨ ਲਈ ਉਸ ਤੋਂ ਵਾਜ਼ ਔਰ ਨਸੀਹਤ ਹਾਸਲ ਕਰਨ ਲਈ ਵਰਨਾ ਇਹ ਨਾ ਹੋਵੇ ਕਿ ਉਹੀ ਤੁਹਾਡੇ ਨਾਲ ਵੀ ਮਾਮਲਾ ਹੋਇਆ ਜਿਹੜਾ ਉਸ ਕਬੀਲੇ ਦੇ ਨਾਲ ਹੋਇਆ ਸੀ ਕਿ ਅੱਲਾਹ ਨੇ ਉਨ੍ਹਾਂ ਨੂੰ ਸਜ਼ਾ ਦਿੱਤੀ ਸੀ ਉਸ ਨਾ ਫਰਮਾਨੀ ਦੀ। ਇਸ ਤੋਂ ਇਨਸਾਨ ਨੂੰ ਬਚਣਾ ਚਾਹੀਦਾ ਔਰ ਅੱਲਾਹ ਤਾਲਾ ਦੀ ਇਸ ਕਿਤਾਬ ਨੂੰ ਸੁਣਨ ਵਾਸਤੇ ਉਹ ਜਦੋਂ ਬਾਤ ਸ਼ੁਰੂ ਹੁੰਦੀ ਉਦੋਂ ਹੀ ਉਸ ਤੋਂ ਪਹਿਲਾਂ ਹੀ ਹਾਜ਼ਰ ਹੋਣਾ ਚਾਹੀਦਾ ਫਿਰ ਹੱਕ ਅਦਾ ਹੁੰਦਾ ਉਹ ਜੁਮੇ ਦਾ ਔਰ ਫਿਰ ਬਰਕਤ ਮਿਲਦੀ ਹੈ ਉਸ ਜੁਮੇ ਦੀ। ਤਾਂ ਫਰਮਾਇਆ ਜ਼ਾਲਿਕੁਮ ਖੈਰੁਲਲਕੁਮ ਇਨ ਕੁੰਤੁਮ ਤਾਲਮੂਨ ਇਹੀ ਬਿਹਤਰ ਹੈ ਤੁਹਾਡੇ ਵਾਸਤੇ ਅਗਰ ਤੁਹਾਨੂੰ ਪਤਾ ਹੋਵੇ। ਵਾਇਦਾ ਰਹੋ ਤਿਜਾਰਤਨ ਔਰ ਲਹਵਨ ਇਨ ਫਜ਼ੂ ਅਲੈਹਾ ਔਰ ਸਾਡੇ ਸੂਰ ਜਦੋਂ ਇਹ ਦੇਖਦੇ ਨੇ ਕੋਈ ਤਜਾਰਤ ਜਾਂ ਕੋਈ ਖੇਡ ਨਨ ਫਜ਼ੂ ਅਲੈਹਾ ਵਤਰਕੂ ਕਾ ਕਾਇਮਾ ਤੇ ਉਸ ਵੇਲੇ ਉਹਦੀ ਤਰਫ ਚਲੇ ਜਾਂਦੇ ਨੇ ਔਰ ਤੁਹਾਨੂੰ ਖਲੋਤਿਆਂ ਛੱਡ ਦਿੰਦੇ। ਮਾਲੂਮ ਹੁੰਦਾ ਕਿ ਪਹਿਲਾਂ ਜਿਸ ਤਰ੍ਹਾਂ ਈਦੈਨ ਦੇ ਵਿਚ ਪਹਿਲਾਂ ਖੁਤਬਾ ਹੁੰਦਾ ਪਹਿਲਾਂ ਨਮਾਜ਼ ਹੁੰਦੀ ਤੇ ਫਿਰ ਖੁਤਬਾ ਹੁੰਦਾ ਇਸੇ ਤਰ੍ਹਾਂ ਮਾਲੂਮ ਹੁੰਦਾ ਕਿ ਜੁਮੇ ਦਾ ਪਹਿਲਾਂ ਮਾਮਲਾ ਸੀ ਤੇ ਨਬੀ ਅਕਮ ਸੱਲ ਸਲਮ ਨੇ ਨਮਾਜ਼ ਪੜ੍ਹਾਈ ਤੇ ਖੁਤਬਾ ਦਿੱਤਾ ਲੋਕਾਂ ਨੇ ਉਧਰੋਂ ਮਾਲ ਤਜਾਰਤ ਦੇ ਊਂਟ ਆਏ ਤੇ ਛੱਡ ਕੇ ਆਪਣੇ ਚਲੇ ਗਏ ਬਹੁਤ ਥੋੜੇ ਲੋਕੀ ਰਹਿ ਗਏ ਉਸ ਤੋਂ ਰੋਕਿਆ ਜਾ ਰਿਹਾ। ਦੇਖੋ ਇਹ ਅੱਲਾਹ ਤਾਲਾ ਦਾ ਜਿਹੜਾ ਫਰੀਜ਼ਾ ਹੈ ਇਹਨੂੰ ਅਦਾ ਕਰਨਾ ਤੁਹਾਡੇ ਲਈ ਜ਼ਿਆਦਾ ਅਹਿਮੀਅਤ ਹੈ ਮਾਲ ਨਾਲੋਂ ਔਰ ਤਜਾਰਤ ਨਾਲੋਂ ਤੇ ਜਾਂ ਖੇਲ ਨਾਲੋਂ। ਤੇ ਫਰਮਾਇਆ ਵਾਜਦਾ ਰਹੋ ਤਜਾਰਤ ਅਨੁਲਹਬਨ ਫਜ਼ੂ ਅਲੈਹ ਵਤਰਕੂ ਕਾ ਕਾਇਮਾ ਕੁਲ ਮਾ ਇੰਦ ਅੱਲਾਹ ਖੈਰੁਮ ਮਿਨ ਅੱਲਹਬ ਮਿਨ ਤਜਾਰਾ ਇਹਨਾਂ ਨੂੰ ਦੱਸ ਦਿਓ ਜਿਹੜਾ ਅੱਲਾਹ ਤਾਲਾ ਦੇ ਹਾਂ ਉਹ ਕਿਤੇ ਬਿਹਤਰ ਹੈ ਇਸ ਖੇਡ ਨਾਲੋਂ ਤੇ ਤਜਾਰਤ ਨਾਲੋਂ। ਜੋ ਅੱਲਾਹ ਤਾਲਾ ਤੁਹਾਨੂੰ ਉਥੋਂ ਅਜਰ ਅਤਾ ਕਰੇਗਾ ਅੱਲਾਹ ਤਾਲਾ ਦੀ ਕਿਤਾਬ ਸੁਣਨ ਦਾ ਅੱਲਾਹ ਦੇ ਜ਼ਿਕਰ ਤੋਂ ਫਾਇਦਾ ਉਠਾਉਣ ਦਾ ਔਰ ਤੁਹਾਡੇ ਅੰਦਰ ਈਮਾਨ ਪੈਦਾ ਹੋਏਗਾ ਉਹ ਕਿਤੇ ਬਿਹਤਰ ਹੈ ਤੁਹਾਡੀ ਜ਼ਿੰਦਗੀ ਦੇ ਵਾਸਤੇ ਤੁਹਾਡੀ ਕਾਮਯਾਬੀ ਵਾਸਤੇ ਇਸ ਤਜਾਰਤ ਨਾਲੋਂ ਜਿਹੜੀ ਵਕਤੀ ਤੌਰ ਤੇ ਫਾਇਦਾ ਹੋ ਜਾਏਗਾ। ਵੱਲਾਹੁ ਖੈਰੁ ਰਾਜ਼ਿਕੀਨ ਔਰ ਤੁਹਾਨੂੰ ਯਕੀਨ ਹੋਣਾ ਚਾਹੀਦਾ ਕਿ ਅੱਲਾਹ ਹੈ ਜਿਹੜਾ ਬਿਹਤਰ ਰਿਜ਼ਕ ਦੇਣ ਵਾਲਾ ਉਹਦੇ ਹਾਂ ਹੈ ਰਿਜ਼ਕ ਦਾ ਮਾਮਲਾ ਉਹ ਤੁਹਾਨੂੰ ਰਿਜ਼ਕ ਅਤਾ ਕਰੇਗਾ। ਇਸ ਤੋਂ ਬਿਹਤਰ ਅਗਰ ਉਹਦੇ ਦੀਨ ਦੇ ਵਾਸਤੇ ਤੁਸੀਂ ਵਕਤ ਲਾਓਗੇ ਤਾਂ ਤੁਹਾਡੇ ਲਈ ਹੋਰ ਸਬਬ ਪੈਦਾ ਕਰ ਦੇਗਾ ਔਰ ਤੁਹਾਨੂੰ ਬਿਹਤਰੀਨ ਜਿਹੜਾ ਰਿਜ਼ਕ ਤੋਂ ਜਿਹੜਾ ਹੈ ਨਵਾਜੇਗਾ। ਇਸ ਕਰਕੇ ਐਸਾ ਨਾ ਕਰਿਆ ਕਰੋ ਮਾਲੋ ਤਜਾਰਤ ਜਿਹੜੀ ਹੈ ਉਹ ਖੇਡ ਤਮਾਸ਼ਾ ਉਸ ਵਿਚ ਛੱਡ ਕੇ ਤੇ ਅੱਲਾਹ ਤਾਲਾ ਦੀ ਕਿਤਾਬ ਦੀ ਤਰਫ਼ ਜਾਇਆ ਕਰੋ। ਇਸੇ ਕਰਕੇ ਪਹਿਲਾਂ ਖੁਤਬਾ ਹੁੰਦਾ ਹੈ ਔਰ ਫਿਰ ਨਮਾਜ਼ ਹੁੰਦੀ ਹੈ ਕਿ ਅੱਲਾਹ ਤਾਲਾ ਦੀ ਤਜ਼ਕੀਰ ਹਾਸਲ ਕਰਕੇ ਫਿਰ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਕੇ ਜਿਹੜਾ ਹੈ ਉਹ ਫਾਰਗ ਹੋ ਕੇ ਫਿਰ ਆਪਣੇ ਕਾਰੋਬਾਰ ਕਰੋ। ਇਹ ਹੈ ਜਿਹੜਾ ਮਾਮਲਾ ਹੋਣਾ ਚਾਹੀਦਾ ਹੈ ਜੁਮੇ ਦੇ ਨਾਲ ਕਿ ਉਸ ਬਾਅਦ ਤੋਂ ਪਹਿਲਾਂ ਪਹੁੰਚਣਾ ਚਾਹੀਦਾ ਮਸਜਿਦ ਦੇ ਵਿਚ। ਇਸੇ ਕਰਕੇ ਪਹਿਲੀ ਅਜ਼ਾਨ ਦਿੱਤੀ ਜਾਂਦੀ ਹੈ ਕਿ ਉਹ ਵਕਤ ਹੋਣ ਵਾਲਾ ਜਲਦੀ ਜਲਦੀ ਤਿਆਰੀ ਕਰਕੇ ਮਸਜਿਦ ਵਿਚ ਚਲੇ ਜਾਓ ਔਰ ਜਦੋਂ ਖਤੀਬ ਬਿਆਨ ਕਰਦਾ ਉਦੋਂ ਬਾਅਦ ਫਿਰ ਜੁਮੇ ਦੀ ਬਰਕਤ ਵਿਚੋਂ ਕੋਈ ਚੀਜ਼ ਨਹੀਂ ਮਿਲਦੀ ਨਮਾਜ਼ ਤੇ ਪੜ੍ਹਨੀ ਹੈ। ਇਸੇ ਕਰਕੇ ਉਹ ਦੋ ਰਕਤਾਂ ਤੇ ਦੋ ਰਕਤਾਂ ਜਿਹੜਾ ਦੋ ਖੁਤਬਿਆਂ ਦੇ ਮੁਤਬਾਦਲ ਜਿਹੜਾ ਉਹਦੇ ਦੋ ਖੁਤਬੇ ਨੇ ਉਨ੍ਹਾਂ ਨੂੰ ਨਾ ਸੁਣਿਆ ਜਾਏ ਤੇ ਫਿਰ ਉਹ ਹੱਕ ਅਦਾ ਨਹੀਂ ਹੁੰਦਾ। ਉਹ ਹੈ ਜਿਹੜਾ ਅਰਦਾਸ ਤੇ ਦੱਸਿਆ ਜਾ ਰਿਹਾ ਅਗਰ ਉਹ ਕਰੋਗੇ ਤੇ ਅੱਲਾਹ ਤਾਲਾ ਬਿਹਤਰ ਰਿਜ਼ਕ ਦੇਣ ਵਾਲਾ ਔਰ ਉਹਦੇ ਹੀ ਹਾਂ ਹੀ ਬਿਹਤਰ ਰਿਜ਼ਕ ਹੈ। ਅੱਲਾਹ ਤਾਲਾ ਇਸ ਤੇ ਸਾਨੂੰ ਅਮਲ ਕਰਨ ਦੀ ਤੌਫੀਕ ਦੇ ਔਰ ਵਾਕਈ ਜੁਮੇ ਦੀਆਂ ਬਰਕਤਾਂ ਹਾਸਲ ਕਰਨ ਦੀ ਜਿਹੜੀ ਹੈ ਤੌਫੀਕ ਦੇ ਔਰ ਉਹਦਾ ਹੱਕ ਅਦਾ ਕਰਨ ਦੀ ਤੌਫੀਕ ਦੇ ਔਰ ਅੱਲਾਹ ਤਾਲਾ ਦੀ ਇਸ ਕਿਤਾਬ ਨੂੰ ਬਿਆਨ ਕਰਕੇ ਲੋਕਾਂ ਨੂੰ ਨਸੀਹਤ ਕਰਕੇ ਤੇ ਉਸ ਤੋਂ ਨਸੀਹਤ ਹਾਸਲ ਕਰਨ ਦੀ ਤੌਫੀਕ ਦੇ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵਨਫਾਨੀ ਵਈਆਕੁਮ ਬਿਲ ਆਯਾਤ ਵਜ਼ਿਕਰ ਅਲ ਹਕੀਮ।